सत्नाम कर्तव्य निर्भो निर्वैर अकाल मूर्त अजूनी सर्वं गुरुप्रसाद जपवाद सच जुगाद सच है भी सच नानक होसे भी सच चिहन अल वर्ण जात अल पात नहन जेह रूप रंग अल वेख पेख को कह ना सकत केह अजल मूत अनुपहो प्रकाश संतोज कहिज कोट इंद्र इंद्रान सारे सहान गणज कृपाण मही पसुर नर असुर नेत नेत बन तिन कहत स्वसर्व नाम कथय कर्ण कर्म नाम वर्णत सुमत स्वसर्व नाम कथय कर्ण कर्म नाम वर्णत सुमत फिरत फिरत प्रव्याया प्रया तौ शरणाए नानक की प्रवेंती अपनी भक्ति गाय दीन दर दुख मंजना अटपट नाथ नाथ नानक की प्रभे दीन दर दुख मंजना अटपट नाथ नाथ शरण तुम्हारी आयो नानक के प्रसाद
सतनाम श्री वाहे गुरु साहिब जीओ आसा महला तीजा लाले अपनी जात गुआई तन मन अर्थ सतगुर शरणाई लाले अपनी जात गुआई तन मन अर्थ सतगुर शरणाई हिरदे नाम वड़ी वड़ियाई सदा प्रीतम प्रभ होए सखाई सो लाला जीवत मर सो गहरक दुए सम कर जाने गुर प्रसादी सबद उदर
वाहेगुरु जी का खालसा वाहेगुरु जी की फतेह। गुरु महाराज की गोद विच जुड़ बैठी साध संगत जी अमृत वेला सतनाम वड्याई विचार दे महावाक अनुसार अमृत वेले दे दीवान सजे हन और गुरबाणी दे नितनेम गुरबाणी के कीर्तन भजन सिमरन आप जी जुड़े हैं। गुरबाणी का कीर्तन कलयुग विच महाराज ने प्रधान कहा है। प्रधान का मतलब होंदा जिहड़ा सारे चों मुखी होवे श्रोमणी होवे आगू होवे। महाराज कहिंदे कलयुग में कीर्तन प्रधान परमात्मा नूं मिलण दे लई वाहेगुरु की प्राप्ति लई जिहड़ा सब तो श्रोमणी साधन है जिहड़ा साडी मुक्ति का साधन है वह कीर्तन है। वाहेगुरु की सिफत सलांघा परमेश्वर का जस गाणा वाहेगुरु की वडियाई गाणी उस परमात्मा नाल जुड़ना उहदा नाम जपना उसनूं वाहो 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 कह के सलाहना यह प्रधान साधन है मुक्ति का। गुरमुख जपिए लाए ध्यान जेड़े गुरमुख कीर्तन करते हैं बाणी पढ़ते हैं सुरती उन्हों की परमात्मा जुड़ने ध्यान लग जाता है। सो साध संगत जी धन धन साहब श्री गुरु नानक देव जी जिथे कीर्तन की दात दिखती है उत्थे नाल नाल सब ते उत्तम हार की कथा परमात्मा की वाहिगुरु की कथा नूं सब तो उत्तम कहा। सतगुरां तों सिखां ने पुछिया सी महाराज ਕੀਰਤਨ ਤੇ ਕਥਾ ਦਾ ਰਿਸ਼ਤਾ ਕੀ ਹੈ? ਮਹਾਰਾਜ ਕਹਿੰਦੇ ਭਾਈ ਕੀਰਤਨ ਪੁੱਤਰ ਹੈ ਤੇ ਕਥਾ ਮਾਂ ਹੈ। ਮਾਂ ਤੋਂ ਬਿਨਾਂ ਪੁੱਤਰ ਦਾ ਜਨਮ ਨਹੀਂ ਹੁੰਦਾ ਤੇ ਪੁੱਤਰ ਤੋਂ ਬਿਨਾਂ ਮਾਂ ਮਾਂ ਬਣਦੀ ਕੋਈ ਨਹੀਂ। ਉਦੋਂ ਹੀ ਮਾਂ ਬਣੇਗੀ ਜਦੋਂ ਪੁੱਤਰ ਹੋਵੇਗਾ, ਤੇ ਮਾਂ ਹੋਵੇਗੀ ਤੇ ਪੁੱਤਰ ਜੰਮੇਗਾ। ਇਹ ਦੋਵੇਂ ਚੀਜ਼ਾਂ ਇੱਕ ਦੂਜੇ ਦੇ ਪੂਰਕ ਹਨ। ਕਥਾ ਕੀਰਤਨ ਸੁਖਦਾਈ, ਇਹ ਸੁਖਦਾਈ ਹਨ, ਮਾਂ ਪੁੱਤਰ ਦਾ ਰਿਸ਼ਤਾ ਹੈ। ਫਿਰ ਸਿੱਖਾਂ ਨੇ ਸਵਾਲ ਕੀਤਾ, ਗਰੀਬ ਨੂੰ ਅੱਜ ਇਹ ਵੀ ਦੱਸੋ, ਕਿਰਪਾ ਕਰੋ, ਬਖਸ਼ਿਸ਼ ਕਰੋ, ਇਹ ਕਿਰਪਾ ਕਰਕੇ ਦੱਸੋ ਵੀ ਕਥਾ ਦਾ ਪਤੀ ਕੌਣ, ਕੀਰਤਨ ਦਾ ਪਿਓ ਉਹ ਕਿਹੜਾ? ਮਾਂ ਪੁੱਤਰ ਤੇ ਹੋਏ, ਕੋਈ ਉਹਨਾਂ ਦਾ ਸਵਾਮੀ ਵੀ ਤਾਂ ਹੋਣਾ ਚਾਹੀਦਾ, ਕਥਾ ਦਾ ਘਰ ਵਾਲਾ ਪਤੀ, ਕੀਰਤਨ ਦਾ ਪਿਤਾ, ਉਹ ਦੱਸੋ ਕੌਣ ਹੈ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ, ਕਥਾ ਦਾ ਪਤੀ ਔਰ ਕੀਰਤਨ ਦਾ ਪਿਓ ਪ੍ਰੇਮ ਹੈ। ਪ੍ਰੇਮ ਨਾਲ ਹੀ ਕੀਰਤਨ ਸੋਭਦਾ ਹੈ, ਪ੍ਰੇਮ ਨਾਲ ਹੀ ਕਥਾ ਸੋਭਦੀ ਹੈ। ਸੋ ਇਹ ਗੁਰਬਾਣੀ ਦਾਤ ਗੁਰੂ ਨਾਨਕ ਦੇਵ ਜੀ ਲੈ ਕੇ ਆਏ, ਇਹਨੂੰ ਵਰਤੋਂ ਕਿਵੇਂ ਲਿਆਉਣਾ ਹੈ? ਕਿਉਂਕਿ ਹਰ ਚੀਜ਼ ਦਾ ਨਾ ਤਰੀਕਾ ਹੁੰਦਾ ਵਰਤੋਂ 'ਚ ਲਿਆਉਣ ਦਾ। ਚੀਜ਼ ਬਹੁਤ ਮਹਿੰਗੀ ਹੋਵੇ, ਕੀਮਤੀ ਹੋਵੇ, ਪਰ ਸਾਨੂੰ ਉਹਦੀ ਵਰਤੋਂ ਕਰਨੀ ਨਾ ਆਉਂਦੀ ਹੋਵੇ, ਉਹ ਪਈ ਰਹਿ ਜਾਂਦੀ। ਘਰ ਦੇ ਵਿੱਚ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਸਾਨੂੰ ਪਤਾ ਨਹੀਂ ਹੁੰਦਾ ਵੀ ਇਹ ਕਿੰਨੀਆਂ ਕੀਮਤੀ ਨੇ। ਕਈ ਜੜੀਆਂ ਬੂਟੀਆਂ ਸਾਡੀ ਗਲੀ ਮੁਹੱਲੇ 'ਚ ਲੱਗੀਆਂ ਹੁੰਦੀਆਂ ਨੇ, ਪਰ ਸਾਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਜੜੀਆਂ ਬੂਟੀਆਂ ਦੀ ਵਰਤੋਂ ਕਿਵੇਂ ਕਰਨੀ। ਕੋਈ ਸਿਆਣਾ ਵੈਦ ਆ ਕੇ ਦੱਸ ਦਿੰਦਾ ਵੀ ਇਹ ਇੰਨੀ ਕੀਮਤੀ ਦਵਾਈ ਹੈ, ਇਹਨੂੰ ਇਸ ਤਰ੍ਹਾਂ ਵਰਤੋਂ ਠੀਕ ਹੋ ਜਾਓਗੇ। ਗੁਰਬਾਣੀ ਅੰਮ੍ਰਿਤ ਹੈ, ਪਰ ਇਹਨੂੰ ਪੀਣਾ ਕਿਵੇਂ ਹੈ? ਅੰਮ੍ਰਿਤ ਪੀਣ ਦਾ ਤਰੀਕਾ ਭਾਈ ਗੁਰਦਾਸ ਜੀ ਲਿਖਦੇ, ਰਤਨ ਗੁਰੂ ਦਾ ਸ਼ਬਦ ਹੈ ਗੱਲ ਕੀਰਤਨ ਖਾਦ, ਕੀਰਤਨ ਤੇ ਕਥਾ ਰਾਹੀਂ ਇਹਨੂੰ ਅੰਮ੍ਰਿਤ ਨੂੰ ਪੀਣਾ ਹੈ। ਆਖੋ ਸ੍ਰੀ ਵਾਹਿਗੁਰੂ। ਕੀਰਤਨ ਤੇ ਕਥਾ ਬਾਣੀ ਨੂੰ ਸਾਡੇ ਅੰਦਰ ਪਹੁੰਚਾ ਦਿੰਦੇ ਹੈ। ਉਦਾਂ ਬਾਣੀ ਮਹਾਰਾਜ ਦੀ ਕਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਸ ਮੱਥਾ ਟੇਕ ਕੇ ਚਲੇ ਜਾਂਦੇ, ਨਹੀਂ ਸਮਝ ਆਉਂਦੀ ਵੀ ਕੀ ਗੱਲ ਹੈ। ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਜਾਂ ਗੁਰਬਾਣੀ ਦੀ ਕਥਾ ਕਰਦੇ ਹਾਂ, ਫਿਰ ਉਹ ਸਾਡੇ ਅੰਦਰ ਆ ਜਾਂਦੀ। ਅੰਮ੍ਰਿਤ ਰੂਪ ਸ਼ਰਤਨ ਰੂਪ ਗੁਰਬਾਣੀ ਜਦੋਂ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਸਾਡੇ ਅੰਦਰ ਜਾਂਦੀ ਹੈ, ਤਾਂ ਸਾਡੇ ਅੰਦਰ ਦੇ ਰੋਗ, ਬਿਮਾਰੀਆਂ, ਦੁੱਖਾਂ ਨੂੰ ਘੱਟ ਦਿੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਐਸੀ ਦਵਾਈ ਹੈ, ਐਸੀ ਔਸ਼ਧੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਲੱਲਾ ਲਾਵੋ ਔਖਦ ਜਾਹੋ। ਜਿਹਨੂੰ ਇਹ ਦਵਾਈ ਦੀ ਇੱਕ ਕੁੜੀ ਦੇ ਦਿਓ, ਗੁਰਬਾਣੀ ਦਾ ਇੱਕ ਅੱਖਰ ਜਿਹਦੇ ਹਿਰਦੇ 'ਚ ਵੱਸ ਜਾਵੇ, ਦੁੱਖ ਦਰਦ ਤੇ ਮਿਟੈ ਫਿਨਾਓ, ਉਹਦੇ ਸਾਰੇ ਦੁੱਖ ਦਰਦ ਮਿਟ ਜਾਂਦੇ। ਆਪ ਜੀ ਗੁਰਬਾਣੀ ਦਾ ਕੀਰਤਨ ਭਾਈ ਵਿਰਿਆਮ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ। ਹੁਣ ਮਹਾਰਾਜ ਦੀ ਬਾਣੀ ਦੀ ਕਥਾ ਜੋ ਲੜੀਵਾਰ ਇਸ ਗੁਰੂ ਦਰਬਾਰ ਵਿੱਚ ਚੱਲ ਰਹੀ ਹੈ, ਉਹਦਾ ਆਨੰਦ ਮਾਣੀਏ। ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਸ਼ਬਦ ਚੱਲ ਰਹੇ ਨੇ। ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰੂ ਅਮਰਦਾਸ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨੂੰ ਅੱਜ ਸਤਿਗੁਰੂ ਜੀ ਆਪ ਦੀ ਕਿਰਪਾ ਕਰਕੇ ਦੱਸੋ ਵੀ ਗੁਰੂ ਦਾ ਸੇਵਕ ਕਿੱਦਾਂ ਦਾ ਹੁੰਦਾ ਹੈ, ਕਿਸ ਤਰ੍ਹਾਂ ਉਹ ਸੇਵਕ ਬਣ ਸਕਦਾ, ਕਿਉਂਕਿ ਗੁਰੂ ਜੀ ਆਪ ਜੀ ਨੇ ਵੀ ਆਪਣੇ ਗੁਰੂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਦੀ ਸੇਵਾ ਕੀਤੀ ਹੈ। ਤੁਸੀਂ ਜੋ ਪ੍ਰੈਕਟੀਕਲ ਕੀਤਾ ਹੈ, ਆਪਣਾ ਜੀਵਨ ਸਫਲਾ ਕੀਤਾ ਗੁਰਦੇਵ ਦੀ ਸੇਵਾ ਕਰਕੇ, ਉਹਦੇ ਵਿੱਚ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਵੀ ਕਿਵੇਂ ਸੇਵਾ ਹੁੰਦੀ ਹੈ ਅਤੇ ਕਿਸ ਤਰ੍ਹਾਂ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਅਮਰਦਾਸ ਮਹਾਰਾਜ ਜੀ ਇਹ ਸੁਣ ਕੇ ਇਸ ਸਵਾਲ ਦਾ ਜਵਾਬ ਇਸ ਸ਼ਬਦ ਦੁਆਰਾ ਦੇ ਰਹੇ ਨੇ। ਸਿੱਖਾਂ ਦੇ ਸੰਸੇ ਦੂਰ ਕਰ ਰਹੇ ਨੇ, ਕਿਉਂਕਿ ਉਸ ਵੇਲੇ ਜਿਹੜੇ ਸਿੱਖ ਸਨ ਨਾ ਉਹ ਏਦਾਂ ਦੀਆਂ ਗੱਲਾਂ ਪੁੱਛਿਆ ਕਰਦੇ ਸਨ, ਰੂਹਾਨੀਆਂ ਦੀਆਂ ਗੱਲਾਂ, ਆਤਮਾ ਦੀਆਂ ਗੱਲਾਂ, ਪ੍ਰੇਮ ਦੀਆਂ, ਭਗਤੀ ਦੀਆਂ, ਗਿਆਨ ਦੀਆਂ। ਅੱਜ ਕੱਲ੍ਹ ਸਾਧ ਸੰਗਤ ਜੀ ਸਾਡੇ ਸਵਾਲਾਂ ਤੋਂ ਹੀ ਪਤਾ ਲੱਗਦਾ ਵੀ ਅਸੀਂ ਸਿੱਖਣਾ ਕੁਛ ਨਹੀਂ ਚਾਹੁੰਦੇ, ਬਲਕਿ ਸਿਖਾਉਣਾ ਚਾਹੁੰਦੇ। ਅੱਜ ਕੱਲ੍ਹ ਸਿੱਖਣਾ ਕੋਈ ਨਹੀਂ ਚਾਹੁੰਦਾ, ਸਿਖਾਉਣ ਦੀ ਭਾਵਨਾ ਨਾਲ ਗੱਲ ਕਰਾਂਗੇ ਦੂਸਰੇ ਨੂੰ। ਜੇ ਸਵਾਲ ਵੀ ਕਰਨਾ ਤੇ ਉਹ ਸਵਾਲ ਦਾ ਜਵਾਬ ਆਪਣੇ ਕੋਲ ਹੁੰਦਾ, ਦੂਜੇ ਨੂੰ ਪੁੱਛਣਾ ਭਾਈ ਸਾਹਿਬ ਆ ਗੱਲ ਕਿਵੇਂ ਹੈ, ਜੇ ਅਗਲਾ ਵਿਚਾਰਾ ਕੁਝ ਦੱਸੇ ਨਹੀਂ ਨਹੀਂ ਏਦਾਂ ਨਹੀਂ ਏਦਾਂ ਹੈ। ਮਹਾਰਾਜ ਸਾਹਿਬ ਜੀ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਿਹੜੇ ਸਿੱਖ ਰਹਿੰਦੇ ਸਨ, ਜਾਂ ਗੁਰੂ ਨਾਨਕ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, ਉਹਨਾਂ ਸਿੱਖਾਂ ਨੂੰ ਗੁਰੂ ਤੋਂ ਕੁਝ ਸਿੱਖਣ ਦੀ ਇੱਛਾ ਸੀ। ਜਿਵੇਂ ਲਿਖਿਆ ਹੈ ਗ੍ਰੰਥਾਂ ਵਿੱਚ ਬਈ ਪੁੱਛੇ ਗੁਰ ਤੇ ਸਭ ਸਿੱਖ ਤਦਕ ਗਿਆਨਵੰਤ ਹੋ ਗਏ ਨਿਜ ਜਦ। ਗੁਰੂ ਤੋਂ ਫਿਰ ਵੀ ਪੁੱਛੇ ਭਾਵੇਂ ਆਪ ਕਿੱਡਾ ਵੀ ਗਿਆਨੀ ਹੋਵੇ, ਆਖੋ ਸ੍ਰੀ ਵਾਹਿਗੁਰੂ, ਆਪ ਜਾਣਦਾ ਵੀ ਹੋਵੇ, ਗਿਆਨਵਾਨ ਵੀ ਹੋਵੇ, ਸਮਝਦਾਰ ਹੋਵੇ, ਫਿਰ ਵੀ ਆਖੇ ਵੀ ਨਹੀਂ ਮੇਰੇ ਨਾਲੋਂ ਗੁਰੂ ਸਿਆਣਾ ਹੈ। ਪਤਾ ਹੋਵੇ ਵਿਦਿਆਰਥੀ ਨੂੰ, ਫਿਰ ਵੀ ਆਪਣੇ ਟੀਚਰ ਨੂੰ ਪੁੱਛੇ, ਪੁੱਛੇ ਗੁਰ ਤੇ ਸਭ ਸਿੱਖ ਤਦਕ ਗਿਆਨਵੰਤ ਹੋਵੇ ਨਿਜ ਜਦਕ। ਗੁਰ ਨਿਸ਼ਚੈ ਜਿਤ ਬਚਨ ਧਰੇ ਜਾ ਵਿਦੇ ਸਿੱਖ ਕੋ ਪਰਮ ਸ਼ਾਂਤ ਤਪ। ਜਦੋਂ ਗੁਰੂ ਦੇ ਬਚਨ ਨੂੰ ਨਿਸ਼ਚੈ ਕਰਕੇ ਆਪਣੇ ਹਿਰਦੇ ਚ ਵਸਾਉਂਦਾ ਹੈ ਉਹਨੂੰ ਪਰਮ ਸ਼ਾਂਤੀ ਮਿਲਦੀ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸਿੱਖਾਂ ਨੇ ਇਹ ਸਵਾਲ ਕੀਤਾ, ਮਹਾਰਾਜ ਆਪ ਜੀ ਨੇ ਜੋ ਪ੍ਰੈਕਟੀਕਲ ਕੀਤਾ ਵੱਡੇ ਗੁਰਦੇਵ ਦੀ ਸੇਵਾ ਕਰਕੇ, ਉਹਦਾ ਆਪ ਜੀ ਨੂੰ ਕੀ ਅਨੁਭਵ ਹੋਇਆ ਹੈ, ਕੀ ਲਾਭ ਹੋਇਆ ਹੈ ਉਹ ਦੱਸੋ। ਤਾਂ ਗੁਰੂ ਮਹਾਰਾਜ ਆਪਣੇ ਸੇਵਕਾਂ ਨੂੰ ਭਾਈ ਬੰਦੂ ਜੀ ਵਰਗੇ, ਭਾਈ ਲਾਲੋ ਜੀ ਵਰਗੇ, ਭਾਈ ਪਾਰੋ ਬ੍ਰਹਮ ਗਿਆਨੀ, ਇਸੇ ਤਰ੍ਹਾਂ ਬੇਅੰਤ ਗੁਰ ਸਿੱਖਾਂ ਨੂੰ ਸ੍ਰੀ ਗੋਬਿੰਦਵਾਲ ਸਾਹਿਬ ਚੁਬਾਰੇ ਸਾਹਿਬ ਚ ਬੈਠ ਕੇ ਉਪਦੇਸ਼ ਦੇ ਰਹੇ ਨੇ। ਪ੍ਰੇਮ ਨਾਲ ਸਰਵਣ ਕਰੋ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਜੀ ਮਹਾਰਾਜ ਕਥਨ ਕਰਦੇ ਹਨ,
ਲਾਲੇ ਆਪਣੀ ਜਾਤ ਗਵਾਈ।
ਲਾਲਾ ਸ਼ਬਦ ਜੋ ਹੈ, ਲਾਲਾ ਸ਼ਬਦ ਫਾਰਸੀ ਦਾ, ਈਰਾਨ ਦੀ ਬੋਲੀ ਹੈ, ਪਰਸ਼ੀਅਨ ਭਾਸ਼ਾ। ਲਾਲਾ ਸ਼ਬਦ ਉਹਦੇ ਵਿੱਚ ਵਰਤਿਆ ਜਾਂਦਾ ਤੇ ਲਾਲਾ ਦਾ ਅਰਥ ਹੁੰਦਾ ਹੈ ਗੁਲਾਮ। ਆਪਾਂ ਆਮ ਤੌਰ ਤੇ ਆਪਣੇ ਪੰਜਾਬ ਵਿੱਚ ਸੇਠ ਲੋਕਾਂ ਨੂੰ, ਦੁਕਾਨਦਾਰਾਂ ਨੂੰ ਲਾਲਾ ਕਹਿੰਦੇ, ਲਾਲਾ ਜੀ ਜਿਹੜੇ ਦੁਕਾਨਦਾਰ, ਖਾਸ ਕਰਕੇ ਬਾਣੀ ਕਿਸਮ ਦੇ ਵਪਾਰੀ ਲੋਕ ਨੇ, ਉਹਨਾਂ ਨੂੰ ਆਪਾਂ ਕਹਿੰਦੇ ਲਾਲਾ ਜੀ। ਪਰ ਪਹਿਲਾਂ ਲਾਲਾ ਸ਼ਬਦ ਜਿਹੜਾ ਸੀ ਉਹ ਗੁਲਾਮ ਵਾਸਤੇ ਵਰਤਿਆ ਜਾਂਦਾ ਸੀ। ਪਰਸ਼ੀਅਨ ਭਾਸ਼ਾ ਦਾ ਇਹ ਸ਼ਬਦ ਹੈ ਲਾਲਾ। ਤੇ ਗੁਰਬਾਣੀ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਵਰਤਿਆ ਹੈ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਕਿ ਮੈਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਮੁੱਲ ਖਰੀਦਿਆ ਹੋਇਆ ਗੁਲਾਮ ਹਾਂ। ਜਿਵੇਂ ਅੱਜ ਕੱਲ੍ਹ ਸਾਧ ਸੰਗਤ ਜੀ ਪਸ਼ੂ ਵਿਕਦੇ ਹਨ ਮੰਡੀਆਂ ਵਿੱਚ, ਮੱਝਾਂ ਗਾਵਾਂ ਭੇਡਾਂ ਬੱਕਰੀਆਂ ਘੋੜੇ ਵਿਕਦੇ ਨੇ। ਅਜੇ ਵੀ ਆਪਣੇ ਇੰਡੀਆ ਵਿੱਚ ਮੰਡੀਆਂ ਲੱਗਦੀਆਂ, ਘੋੜਿਆਂ ਦੀਆਂ ਮੰਡੀਆਂ, ਮੱਝਾਂ ਗਾਵਾਂ ਦੀਆਂ ਮੰਡੀਆਂ, ਭੇਡਾਂ ਬੱਕਰੀਆਂ ਦੀਆਂ ਮੰਡੀਆਂ, ਪਹਿਲਾਂ ਬੰਦਿਆਂ ਦੀਆਂ ਮੰਡੀਆਂ ਲੱਗਿਆ ਕਰਦੀਆਂ ਸਨ, ਗੁਲਾਮਾਂ ਦੀ, ਗੁਲਾਮ ਵਿਕਿਆ ਕਰਦੇ ਸਨ, ਗੁਲਾਮ ਖਰੀਦੇ ਜਾਂਦੇ ਸਨ। ਜਿਹੜੇ ਉਹ ਮੁੱਲ ਖਰੀਦੇ ਗੁਲਾਮ ਹੁੰਦੇ ਸਨ, ਉਹਨਾਂ ਗੁਲਾਮਾਂ ਦਾ ਜਿਹੜਾ ਚੱਜ ਆਚਾਰ ਰਹਿਣੀ ਬਹਿਣੀ ਹੁੰਦੀ ਸੀ ਉਹ ਸਾਧ ਸੰਗਤ ਜੀ ਮਾਲਕ ਦੇ ਅਧੀਨ ਹੁੰਦੀ ਸੀ। ਆਪਣਾ ਆਪਣਾ ਕੋਈ ਉਜਰ ਨਹੀਂ ਸਕਦਾ, ਆਪਣੀ ਮਰਜ਼ੀ ਨਾਲ ਸੌ ਨਹੀਂ ਸਕਦੇ, ਆਪਣੀ ਮਰਜ਼ੀ ਨਾਲ ਬਹਿ ਨਹੀਂ ਸਕਦੇ, ਆਪਣੀ ਮਰਜ਼ੀ ਨਾਲ ਬੋਲ ਨਹੀਂ ਸਕਦੇ, ਆਪਣੀ ਮਰਜ਼ੀ ਨਾਲ ਜੀ ਨਹੀਂ ਸਕਦੇ। ਮਾਲਕ ਉਹਨੂੰ ਵੇਚ ਦੇਵੇ ਕਿਸੇ ਅਗਲੇ ਘਰ, ਉਹਦੀ ਮਰਜ਼ੀ ਹੈ। ਮੰਨ ਲਓ ਖਰੀਦ ਕੇ ਗੁਲਾਮ ਲਿਆਂਦਾ, ਦੋ ਸਾਲ, ਚਾਰ ਸਾਲ, ਦਸ ਸਾਲ ਉਹਨੂੰ ਕੰਮ ਕਰਾਇਆ, ਜੀ ਕੀਤਾ ਅੱਗੇ ਵੇਚ ਦਿੱਤਾ, ਫਿਰ ਉਹਨੂੰ ਵਿਚਾਰੇ ਨੂੰ ਅਗਲੇ ਘਰ ਦੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਸੀ। ਉਹ ਜਿਹੜਾ ਗੁਲਾਮ ਜਿਵੇਂ ਸੇਵਾ ਕਰਦਾ ਹੈ, ਮਹਾਰਾਜ ਕਹਿੰਦੇ ਗੁਰੂ ਦਾ ਸਿੱਖ ਗੁਰੂ ਦੀ ਏਦਾਂ ਗੁਲਾਮ ਬਣ ਕੇ ਸੇਵਾ ਕਰੇ, ਉਹ ਤਾਂ ਮਜ਼ਬੂਰੀ ਨੂੰ ਕਰਦਾ, ਗੁਰੂ ਦਾ ਸਿੱਖ ਸ਼ੌਂਕ ਨਾਲ ਕਰਦਾ। ਆਪੋ ਸ੍ਰੀ ਵਾਹਿਗੁਰੂ। ਪਰ ਉਹ ਸ਼ੌਂਕ ਦੇ ਵਿੱਚ ਮੈਂ ਨਹੀਂ ਹੁੰਦੀ ਵੀ ਜਦੋਂ ਮਰਜ਼ੀ ਜਿਵੇਂ ਮਰਜ਼ੀ ਨਾ, ਉਹ ਗੁਰੂ ਦੀ ਮਰਜ਼ੀ ਹੁੰਦੀ ਹੈ। ਉਹ ਆਪਣੀ ਮਰਜ਼ੀ ਮਾਰ ਲੈਂਦਾ ਆਪਣੇ ਮਨ ਨੂੰ, ਮਨ ਵਿੱਚ ਹੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰ ਗ੍ਰਾਸ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆ ਗਿਆ ਮਨ ਮੈਂ ਸਹਿ। ਜਿਹੜਾ ਗੁਰੂ ਦੇ ਘਰ ਗੁਲਾਮ ਬਣ ਕੇ ਰਹਿੰਦਾ ਹੈ, ਉਹ ਗੁਰੂ ਦੀ ਆਗਿਆ ਨੂੰ ਆਪਣੇ ਮਨ ਤੇ ਸਹਿੰਦਾ, ਜੋ ਵੀ ਗੁਰੂ ਕਵੇ ਉਹਨੂੰ ਮੰਨ ਲੈਂਦਾ। ਸੱਚੇ ਪਾਤਸ਼ਾਹ ਕਹਿੰਦੇ ਲਾਲੇ ਆਪਣੀ ਜਾਤ ਗਵਾਈ। ਲਾਲੇ ਨੇ, ਗੁਲਾਮ ਨੇ, ਗੁਰੂ ਕੇ ਸਿੱਖ ਨੇ ਆਪਣੀ ਜਾਤ ਗਵਾ ਲਈ। ਉਹਨੂੰ ਪੁੱਛੇ ਤੇਰੀ ਕੀ ਜਾਤ ਹੈ, ਉਹ ਕਹਿੰਦਾ ਮੇਰੀ ਜਾਤ ਕੁਛ ਵੀ ਨਹੀਂ, ਮੇਰੀ ਹੋਂਦ, ਮੇਰੀ ਹਸਤੀ, ਮੇਰਾ ਅਸਤਿਤਵ ਕੁਛ ਨਹੀਂ, ਸਭ ਗੁਰੂ ਦਾ ਹੀ ਹੈ, ਗੁਰੂ ਹੀ ਮੇਰੀ ਅਮਰੀ ਜਾਤ ਪਾਤ ਗੁਰ ਸਤਿਗੁਰੂ ਹਮ ਵੇਚਿਓ ਸਿਰ ਗੁਰੇ ਆ ਕੇ ਆਖੋ ਸਤਨਾਮ ਸ੍ਰੀ ਵਾਹਿ। ਸਾਡੀ ਜਾਤ ਵੀ ਗੁਰੂ ਹੈ, ਸਾਡੀ ਪਾਤ ਵੀ ਗੁਰੂ ਹੈ, ਸਾਡਾ ਸਭ ਕੁਛ ਗੁਰੂ ਹੀ ਹੈ। ਅਸੀਂ ਆਪਣਾ ਸੀਸ ਆਪਣੇ ਗੁਰੂ ਕੋਲ ਵੇਚ ਦਿੱਤਾ ਹੈ, ਹੁਣ ਗੁਰੂ ਜਾਣੇ, ਗੁਰੂ ਦਾ ਕੰਮ ਜਾਣੇ, ਮੇਰੀ ਕੋਈ ਹੋਂਦ ਨਹੀਂ, ਮੇਰੀ ਕੋਈ ਹਸਤੀ ਨਹੀਂ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਭਾਈ ਰਹਿਣਾ ਜੀ ਨੇ ਕੀਤੀ ਹੈ। ਆਪਾਂ ਰਾਤ ਦੇ ਦੀਵਾਨਾਂ 'ਚ ਉਹ ਕਥਾ ਬੜੇ ਵਿਸਥਾਰ ਨਾਲ ਸੁਣ ਰਹੇ ਹਾਂ, ਕਿਵੇਂ ਸਤਿਗੁਰੂ ਨਾਨਕ ਦੇਵ ਜੀ ਦੀ ਸੇਵਾ ਭਾਈ ਰਹਿਣਾ ਜੀ ਕਰਦੇ ਹੈ। ਵੀ ਜੇ ਗੁਰੂ ਸਾਹਿਬ ਨੇ ਅੱਧੀ ਰਾਤ ਨੂੰ ਕਹਿ ਦਿੱਤਾ ਵੀ ਦਿਨ ਹੈ, ਤਾਂ ਉਹਨਾਂ ਨੇ ਇਹੀ ਕਹਿਣਾ ਵੀ ਹਾਂਜੀ ਮਹਾਰਾਜ ਦੇਣੀ ਹੈ। ਜੇ ਮਹਾਰਾਜ ਨੇ ਦੁਪਹਿਰ ਨੂੰ ਕਹਿ ਦਿੱਤਾ ਵੀ ਬੜਾ ਹਨੇਰਾ ਹੈ, ਬੜੀ ਰਾਤ ਪਈ, ਉਹਨੇ ਸਤ ਵਚਨ ਹਾਂ ਮਹਾਰਾਜ ਰਾਤ ਹੀ ਹੈ ਆਖੋ ਸ੍ਰੀ ਵਾਹਿਗੁਰੂ। ਸਿੱਖ ਨੇ ਕਦੀ ਇਹ ਨਹੀਂ ਕਹਿਣਾ ਨਹੀਂ ਮਹਾਰਾਜ ਏਦਾਂ ਨਹੀਂ ਏਦਾਂ ਹੈ, ਔਖੀ ਖੇਡ ਹੈ। ਤੋ ਇੱਥੇ ਬਚਨ ਆਇਆ ਲਾਲਾ ਆਪਣੀ ਜਾਤ ਗਵਾਈ। ਸੇਵਕ ਨੇ, ਗੁਰੂ ਕੇ ਸਿੱਖ ਨੇ, ਗੁਰੂ ਕੇ ਗੁਲਾਮ ਨੇ ਆਪਣੀ ਹੋਂਦ, ਆਪਣੀ ਹਸਤੀ ਗਵਾ ਦਿੱਤੀ। ਉਹਨੂੰ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਇੰਨਾ ਕੁਝ ਸੁਣਨਾ ਪਿਆ। ਲੋਕਾਂ ਨੇ ਆਖਿਆ ਵਿਚਾਰਾ ਘਰ ਤੋਂ ਕੱਢਿਆ ਹੋਣਾ, ਘਰ ਰੋਟੀ ਨਹੀਂ ਮਿਲਦੀ ਹੋਣੀ, ਘਰਦੇ ਨੂੰ ਪੁੱਛਦੇ ਨਹੀਂ ਹੋਣੇ, ਘਰ ਵਿੱਚ ਇਹਦੀ ਕੋਈ ਇੱਜ਼ਤ ਨਹੀਂ ਹੋਣੀ, ਤਾਂ ਹੀ ਇਹ ਕੁੜਮਾਂ ਦੇ ਘਰ ਆ ਕੇ ਪਾਣੀ ਢਾਉਂਦਾ ਹੈ। ਬੜਾ ਔਖਾ ਅਹਿਸਾਸ ਹੈ ਕੁੜਮਾਂ ਦੇ ਘਰ ਜਾ ਕੇ ਪਾਣੀ ਢਾਉਣਾ। ਪੂਰੀ ਦੁਨੀਆਂ ਦੇ ਵਿੱਚ, ਵਰਲਡ ਦੇ ਵਿੱਚ ਇੱਕ ਵੀ ਮਿਸਾਲ ਨਹੀਂ ਤੁਸੀਂ ਲੱਭ ਸਕਦੇ ਵੀ ਕੋਈ ਬੰਦਾ ਕੁੜਮਾਂ ਦੇ ਘਰ ਪਾਣੀ ਢੋ ਦੇ। ਦਿਖਾਓ ਜਦ ਕੱਢ ਕੇ ਇਤਿਹਾਸ, ਕੁੜਮਾਂ ਦੇ ਘਰ ਵੀ ਕਿਹਨਾਂ ਦੇ? ਕੁੜੀ ਵਾਲਿਆਂ ਦੇ। ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ ਤੇ ਗੁਰੂ ਅਮਰਦਾਸ ਦੇ ਭਤੀਜੇ ਨੂੰ ਵਿਆਹੀ ਹੋਏ ਸੀ। ਛੋਟੇ ਭਰਾ ਸਨ ਗੁਰੂ ਅਮਰਦਾਸ ਜੀ ਦੇ, ਉਹਨਾਂ ਦੇ ਪੁੱਤਰ ਸਨ, ਉਹ ਬੀਬੀ ਅਮਰੋ ਜੀ ਨੂੰ ਵਿਆਹੇ ਹੋਏ ਸਨ। ਉਹ ਬੀਬੀ ਅਮਰੋ ਹੀ ਲੈ ਕੇ ਆਈ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ, ਕਿਉਂਕਿ ਉਹ ਅੰਮ੍ਰਿਤ ਵੇਲੇ ਉੱਠਦੀ ਸੀ, ਬਾਣੀ ਪੜ੍ਹਦੀ ਸੀ, ਮਧਾਣੀ ਪਾ ਕੇ ਨਾ ਜਦੋਂ ਚਾਟੀ ਦੇ ਵਿੱਚ ਉਹ ਬਾਣੀ ਪੜ੍ਹ ਰਹੀ ਸੀ, ਦੁੱਧ ਰਿੜਕ ਰਹੀ ਸੀ ਤੇ ਨਾਲ ਸ਼ਬਦ ਪੜ੍ਹ ਰਹੀ ਸੀ ਵੀ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨਿਆ। ਵੀ ਇਹ ਜਿਹੜਾ ਬੰਦੇ ਦਾ ਮਨ ਹੈ ਨਾ, ਇਹ ਸੜ ਕੇ ਮਨੂਰ ਹੋ ਗਿਆ। ਮਨੂਰ ਇੱਕ ਲੋਹਾ ਹੁੰਦਾ ਜਿਹੜਾ ਥੋੜਾ ਘਟੀਆ ਕਿਸਮ ਦਾ ਹੁੰਦਾ, ਜਿਹੜਾ ਥੋੜਾ ਲੋਹੇ ਦੀ ਮੈਲ ਕਹਿ ਲਓ, ਲੋਹੇ ਦੀ ਮੈਲ ਕੱਢਦੇ ਨੇ ਉਹਨੂੰ, ਫਿਰ ਉਹਨੂੰ ਮਨੂਰ ਕਹਿੰਦੇ ਨੇ। ਉਹਦੀ ਦਵਾਈਆਂ ਵੀ ਬਣਦੀਆਂ ਨੇ, ਖੈਰ ਉਹ ਵੱਖਰਾ ਵਿਸ਼ਾ ਹੈ, ਮੰਡੂਰ ਪਾਸਣ ਕਹਿੰਦੇ ਹਨ। ਉਹ ਲੋਹਾ ਜਿਹੜਾ ਜਿਹੜਾ ਰੱਦੀ ਲੋਹਾ ਹੁੰਦਾ, ਘਟੀਆ ਲੋਹਾ ਹੁੰਦਾ, ਜਿਹੜਾ ਕਿ ਕਬਾੜੀ ਦੇ ਵਿੱਚ ਕੰਮ ਦਾ ਨਹੀਂ, ਕਹਿੰਦਾ ਕੀ ਕਰਾਂਗੇ ਇਹਨੂੰ, ਇਹ ਤਾਂ ਗਲ ਗਿਆ, ਇਹਦਾ ਕੁਛ ਬਣਨਾ ਨਹੀਂ। ਪਿਆ ਮਨੂਰ, ਸਾਡਾ ਮਨ ਮਨੂਰ ਬਣ ਗਿਆ, ਸਾਡਾ ਮਨ ਲੋਹੇ ਤੋਂ ਵੀ ਗਿਆ ਗੁਜ਼ਰਿਆ। ਕਹਿੰਦੇ ਲੋਹੇ ਤੋਂ ਵੀ ਗਿਆ ਗੁਜ਼ਰਿਆ, ਲੋਹੇ ਦੀ ਮੈਲ ਜਿਹਨੂੰ ਚੰਗਾਲ ਕਹਿ ਦਿੰਦੇ ਉਹ ਹੈ, ਤੇ ਕਹਿੰਦੇ ਉਹ ਸੋਨਾ ਬਣ ਸਕਦਾ, ਸੋਨਾ ਕਿਵੇਂ ਬਣ ਸਕਦਾ? ਕਹਿੰਦੇ ਜੇ ਗੁਰੂ ਮਿਲ ਜਾਵੇ। ਪਿਆ ਮਨੂਰ ਕੰਚਨ ਫਿਰ ਹੋਵੇ, ਕੰਚਨ ਮੈਨੇ ਸੋਨਾ, ਫਿਰ ਸੋਨਾ ਬਣ ਸਕਦਾ ਜੇ ਗੁਰੂ ਮਿਲਿਆ, ਜੇ ਗੁਰੂ ਮਿਲ। ਇਹ ਸ਼ਬਦ ਜਦੋਂ ਪੜ੍ਹਿਆ ਨਾ, ਤੇ ਬੀਬੀ ਅਮਰੋ ਨੂੰ ਪੁੱਛਦੇ ਆ, ਪੁੱਤਰ ਇਹ ਸ਼ਬਦ ਕਿਹਦਾ ਹੈ? ਉਹ ਕਹਿਣ ਲੱਗੀ, ਪਿਤਾ ਜੀ ਇਹ ਸ਼ਬਦ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਪੁੱਤਰ ਉਹ ਕਿੱਥੇ ਰਹਿੰਦੇ? ਪਿਤਾ ਜੀ ਉਹ ਤਾਂ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾ ਗਏ, ਉਹਨਾਂ ਦੀ ਥਾਂ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਹਨ, ਉਹਨਾਂ ਨੇ ਮੈਨੂੰ ਇਹ ਸ਼ਬਦ ਕੰਠ ਕਰਾਇਆ, ਚੱਲ ਫਿਰ ਪੁੱਤਰ ਮੈਨੂੰ ਉੱਥੇ ਲੈ ਕੇ ਚੱਲ। ਫਿਰ ਬੀਬੀ ਅਮਰੋ ਜੀ ਲੈ ਕੇ ਆਏ ਸਨ, ਬੜੀ ਲੰਮੀ ਕਥਾ। ਫਿਰ 12 ਸਾਲ ਸੇਵਾ ਕੀਤੀ, ਤੇ ਫਿਰ ਕੁੜਮਾਂ ਦੇ ਘਰ ਪਾਣੀ ਧੋਣ ਦੀ ਮਿਸਾਲ ਤੁਸੀਂ ਦੁਨੀਆਂ ਤੇ ਲੱਭ ਲਓ ਨਾ ਗੁਰੂ ਅਮਰਦਾਸ ਤੋਂ ਪਹਿਲਾਂ ਕੋਈ ਹੋਇਆ ਤੇ ਨਾ ਕੋਈ ਬਾਅਦ ਚ ਹੋਇਆ। ਕੁੜਮਾਂ ਦੇ ਘਰ ਜਾਂਦਿਆਂ ਵੀ ਜ਼ਿੰਦਗੀ ਚ ਮੇਰਾ ਖਿਆਲ ਕੁੜਮ ਦੇ ਘਰ ਅਸੀਂ ਜਾਂਦੇ ਕਦੋਂ ਕੋਈ ਬਹੁਤ ਵੱਡੀ ਕੋਈ ਗੱਲ ਹੋ ਜਾਵੇ, ਦੁੱਖ ਸੁੱਖ ਹੋ ਜਾਵੇ, ਤੇ ਕੁੜਮਾਂ ਦੇ ਘਰ ਲੋਕ ਜਾਂਦੇ ਨੇ। ਕੁੜਮਾਂ ਦੇ ਘਰ ਜਾਣ ਤੋਂ ਵੀ ਸ਼ਰਮ ਮਹਿਸੂਸ ਕਰਦੇ ਆ, ਕੋਈ ਮਰਿਆਦਾ ਰੱਖੀ ਦੀ ਵੀ ਕੁੜਮਾਂ ਦੇ ਘਰ ਬਹੁਤ ਨਹੀਂ ਜਾਏਗਾ। ਤਾਂ ਉੱਥੇ 12 ਸਾਲ ਸੇਵਾ ਕੀਤੀ, ਭਾਂਡੇ ਮਾਂਜਣੇ, ਸਭ ਤੋਂ ਵੱਡੇ ਵੱਡੇ ਡੇਗੇ, ਬਰਟੋਏ, ਬਾਲਟੀਆਂ, ਗੜਵੇ, ਸਾਰਾ ਲੰਗਰ ਦਾ ਭਾਂਡੇ ਮਾਂਜ ਕੇ ਸਵੇਰੇ ਅੰਮ੍ਰਿਤ ਵੇਲੇ 2-2:30 ਵਜੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣ ਵਾਸਤੇ ਪਹਿਲਾਂ ਜਲ ਲਿਆਉਣਾ ਬਿਆਸਾ ਤੋਂ, ਸਾਰੀ ਰਾਤ ਹੀ ਉੱਧਰ ਕਰ ਜਾਂਦੀ ਸੀ। ਉਹ ਇਸ਼ਨਾਨ ਕਰਾ ਕੇ ਗੁਰੂ ਸਾਹਿਬ ਨੂੰ ਤੇ ਫਿਰ ਲੰਗਰ ਪਕਾਉਣਾ, ਦਾਲ ਫੁਲਕਾ ਤਿਆਰ, ਦਾਲ ਰੱਖ ਦੇਣੀ ਸਵੇਰ ਤੱਕ, ਦਾਲ ਤਿਆਰ ਹੋਣੀ, ਆਟਾ ਗੁੰਨ ਕੇ ਲੰਗਰ ਦੇ ਪ੍ਰਸ਼ਾਦੇ ਲਾ ਕੇ ਸੰਗਤ ਨੂੰ ਸਾਰਾ ਦਿਨ ਛਕਾਉਣੇ, ਖੂਹ ਤੋਂ ਪਾਣੀ ਲਿਆ ਕੇ ਦੇਗ ਦੇ ਭਾਂਡੇ ਭਰਨੇ, ਫਿਰ ਗੁਰੂ ਘਰ ਦੇ ਪਸ਼ੂਆਂ ਨੂੰ ਪਾਣੀ ਪਿਆਉਣਾ, ਆਈ ਗਈ ਸੰਗਤ ਨੂੰ ਜਲ ਛਕਾਉਣਾ, 24 ਘੰਟੇ ਸੇਵਾ ਕਰਨੀ। ਤੇ ਲੋਕਾਂ ਨੇ ਕਹਿਣਾ ਇਹਦੇ ਘਰ ਕੋਈ ਇਹਨੂੰ ਸੰਭਾਲਦਾ ਨਹੀਂ ਹੋਣਾ, ਤਾਂ ਇੱਥੇ ਵਿਚਾਰਾ ਰੋਟੀ ਦੇ ਵਾਸਤੇ ਇੰਨੀ ਮਿਹਨਤ ਕਰਦਾ ਹੈ, ਕਿਉਂਕਿ ਲੋਕ ਨਹੀਂ ਸਮਝਦੇ, ਗੁਰੂਆਂ ਪੀਰਾਂ ਅਵਤਾਰਾਂ ਦੀ ਗੱਲ ਨੂੰ ਸਮਾਜ ਨਹੀਂ ਸਮਝਦਾ। ਇਹ ਤਾਂ ਜਦੋਂ ਉਹ ਚਲੇ ਜਾਂਦੇ ਨੇ ਦੁਨੀਆਂ ਤੋਂ, ਉਦੋਂ ਹੀ ਲੋਕਾਂ ਨੂੰ ਸਮਝ ਆਉਂਦੀ ਹੈ ਵੀ ਕੋਈ ਮਹਾਂਪੁਰਸ਼ ਸੀਗਾ। ਜਦੋਂ ਸਾਹਮਣੇ ਹੁੰਦਾ ਉਹਦੇ ਨਾਲ ਈਰਖਾ ਕਰਦੇ, ਉਹਦੇ ਨਾਲ ਦੁਆਸ਼ ਕਰਦੇ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਉਸ ਜੁਲਾਈ ਨੇ ਵੀ ਇਹ ਬਚਨ ਕਹਿ ਦਿੱਤੇ ਵੀ ਹੋਰ ਕੌਣ ਹੋਣਾ, ਅੱਧੀ ਰਾਤ ਨੂੰ ਅਮਰੂ ਲਿਖਾਵਾਂ ਹੋਏਗਾ। ਸਾਧ ਸੰਗਤ ਜੀ, ਲਾਲਾ ਆਪਣੀ ਜਾਤ ਗਵਾਈ, ਉਹਨਾਂ ਨੇ ਆਪਣੀ ਹੋਂਦ, ਆਪਣੀ ਹਸਤੀ ਗਵਾ ਲਈ ਹੈ।
ਤਨ ਮਾਰੇ ਤਨ ਮਨ ਅਰਪੇ ਸਤਿਗੁਰ ਸਰਣ ਆਏ,
ਆਪਣਾ ਤਨ ਮਨ ਸਤਿਗੁਰਾਂ ਦੀ ਸ਼ਰਨ ਵਿੱਚ ਹੀ ਅਰਪਣ ਕਰ ਦਿੱਤਾ, ਆਪਣਾ ਸੀਸ ਗੁਰੂ ਦੇ ਚਰਨਾਂ ਤੇ ਚੜਾ ਦਿੱਤਾ, ਗੁਰੂ ਮਹਾਰਾਜ ਲਈ ਬਣ ਗਏ।
ਹਿਰਦੇ ਨਾਮ ਵੱਡੀ ਵਡਿਆਈ।
ਦੇਖੋ ਸਾਧ ਸੰਗਤ ਜੀ, ਅਸੀਂ ਕੋਈ ਕੰਮ ਕਰਦੇ ਹਾਂ, ਸਾਡੀ ਇਹ ਕੰਮ ਦੇ ਵਿੱਚ ਇੱਕ ਗੱਲ ਸਭ ਤੋਂ ਜ਼ਿਆਦਾ ਧੁੱਖ ਹੁੰਦੀ ਹੈ, ਸਾਡੀ ਮਤਲਬ ਮੰਗ ਹੁੰਦੀ, ਕੰਮ ਕੋਈ ਵੀ ਕਰੀਏ ਇੱਜ਼ਤ ਦਾ ਕਰੀਏ, ਅਰਦਾਸ ਵੀ ਕਰਦੇ ਹਾਂ ਵੀ ਪਰਮਾਤਮਾ ਜੇ ਰੋਟੀ ਦੇਵੇ ਤੇ ਇੱਜ਼ਤ ਹੀ ਦੇਵੇ। ਜੇ ਇਸ ਕੰਮ 'ਚ ਸਮਝਦੇ ਹਾਂ ਵੀ ਸਾਡੀ ਬੇਇੱਜ਼ਤੀ ਹੋ ਸਕਦੀ ਹੈ ਜਾਂ ਸਾਡਾ ਸਤਿਕਾਰ ਘਟੇਗਾ, ਇਹ ਕੰਮ ਸਾਨੂੰ ਜਚਦਾ ਨਹੀਂ, ਅਸੀਂ ਕੰਮ ਨਹੀਂ ਕਰਦੇ, ਭਾਵੇਂ ਉਹ ਕਿਸੇ ਤਰ੍ਹਾਂ ਵੀ ਕੋਈ ਕੰਮ ਹੈ, ਭਾਵੇਂ ਸਾਡੀ ਰੋਜ਼ੀ ਰੋਟੀ ਨਾਲ ਸੰਬੰਧਿਤ ਹੈ, ਭਾਵੇਂ ਸਾਡੇ ਰਿਸ਼ਤੇਦਾਰੀਆਂ ਦੇ ਨਾਲ ਸੰਬੰਧਿਤ ਹੈ, ਭਾਵੇਂ ਉਸ ਕੰਮ ਰਾਜਨੀਤਿਕ ਹੈ, ਭਾਵੇਂ ਉਹ ਧਾਰਮਿਕ ਹੈ, ਕੰਮ ਅਸੀਂ ਉਹਦੇ 'ਚ ਤਾਂ ਸੋਚ ਕੇ ਜਾਵਾਂਗੇ ਵੀ ਸਾਡੀ ਕਿਤੇ ਇੱਜ਼ਤ ਨੂੰ ਤਾਂ ਨਹੀਂ ਖਤਰਾ, ਵਡਿਆਈ ਸਾਨੂੰ ਮਿਲੇਗੀ ਕਿ ਨਹੀਂ, ਸਤਿਕਾਰ ਮਿਲੇਗਾ ਕਿ ਨਹੀਂ। ਪਰ ਜਦੋਂ ਇਹ ਸੇਵਕ ਨੇ ਸੇਵਾ ਕੀਤੀ ਹੈ ਉਹਨੇ ਦੁਨਿਆਵੀ ਇੱਜ਼ਤ ਵਡਿਆਈ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਹਿਰਦੇ ਨਾਮ ਵੱਡੀ ਵਡਿਆਈ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੱਸ ਗਿਆ ਸੀ ਇਸ ਕਰਕੇ ਉਹਦੀ ਵਡਿਆਈ ਅੰਦਰੋਂ ਹੀ ਵੱਡੀ ਹੋ ਗਈ ਸੀ ਉਹਨੂੰ ਬਾਹਰ ਦੀ ਵਡਿਆਈ ਦੀ ਭੁੱਖ ਨਹੀਂ ਸੀ ਰਹੀ ਦੁਨੀਆ ਚੰਗਾ ਕਹੇਗੀ ਜਾਂ ਮਾੜਾ ਕਹੇਗੀ ਇਹਦਾ ਉਹਨੂੰ ਪਤਾ ਹੀ ਨਹੀਂ ਸੀ ਖਿਆਲ ਹੀ ਨਹੀਂ ਸੀ ਅਬ ਹਮ ਚੱਲੀ ਚਾਕਰ ਪਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਿਤਰਾਈ ਉਪਮਾ ਤੇ ਬਸੰਤਰ ਜਾ ਕੋਈ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਦੀਓ ਹੈ ਟਾ ਕੋਈ ਭਲਾ ਕਹਿੰਦਾ ਜਾਂ ਬੁਰਾ ਕਹਿੰਦਾ ਉੱਥੇ ਉਹਨੂੰ ਪਤਾ ਹੀ ਨਹੀਂ ਖਿਆਲ ਹੀ ਨਹੀਂ ਉਹਨੇ ਆਪਣਾ ਆਪ ਢਾਲ ਲਿਆ ਗੁਰੂ ਅਮਰਦਾਸ ਜੀ ਕਹਿੰਦੇ ਹਿਰਦੇ ਨਾਮ ਹਿਰਦੇ ਚ ਨਾਮ ਵੱਸ ਗਿਆ ਵੱਡੀ ਵਡਿਆਈ ਵਡਿਆਈ ਵੱਡੀ ਹੋ ਗਈ ਹੈ
ਸਦਾ ਪ੍ਰੀਤਮ ਪ੍ਰਭ ਹੋਏ ਸਖਾਈ
ਐਸੇ ਗੁਰਮੁਖਾਂ ਦਾ ਪਰਮਾਤਮਾ ਵਾਹਿਗੁਰੂ ਹਰ ਵੇਲੇ ਦਾ ਦੋਸਤ ਬਣ ਜਾਂਦਾ ਸਖਾ ਬਣ ਜਾਂਦਾ ਅਸੀਂ ਚਾਹੁੰਦੇ ਹਾਂ ਕੋਈ ਇਹੋ ਜਿਹਾ ਸੱਜਣ ਮਿਲ ਜਾਵੇ ਐਸਾ ਮਿੱਤਰ ਮਿਲ ਜਾਵੇ ਜਿਹਦੇ ਨਾਲ ਅਸੀਂ ਆਪਣੇ ਦਿਲ ਦਾ ਦੁੱਖ ਸੁੱਖ ਸਾਂਝਾ ਕਰ ਲਈਏ ਜਿਹਦੇ ਨਾਲ ਅਸੀਂ ਦਿਲ ਦੀਆਂ ਗੱਲਾਂ ਗਹਿਰੀਆਂ ਗੱਲਾਂ ਕਰ ਲਈਏ ਕੋਈ ਵੀ ਗੱਲ ਹੋਵੇ ਅਸੀਂ ਉਹਦੇ ਨਾਲ ਕਰ ਲਈਏ ਪਰ ਸਾਧ ਸੰਗਤ ਜੀ ਬਹੁਤ ਘੱਟ ਚਾਂਸ ਹੋਏਗਾ ਕਿ ਸਾਨੂੰ ਕੋਈ ਸੱਚਾ ਦੋਸਤ ਜ਼ਿੰਦਗੀ 'ਚ ਮਿਲ ਜਾਵੇ ਜਿਹਨਾਂ ਨੂੰ ਅਸੀਂ ਕੁਝ ਸਮੇਂ ਲਈ ਆਪਣਾ ਦੋਸਤ ਮੰਨ ਕੇ ਆਪਣੇ ਦਿਲ ਦਾ ਦਰਦ ਦੱਸ ਵੀ ਦਿੰਦੇ ਹਾਂ ਉਹੀ ਸਾਡੇ ਉਸ ਦਰਦ ਦੀਆਂ ਗੱਲਾਂ ਕਹਾਣੀਆਂ ਬਣਾ ਬਣਾ ਕੇ ਦੂਜਿਆਂ ਨੂੰ ਦੱਸਦੇ ਹਨ ਫਿਰ ਅਸੀਂ ਦੁਖੀ ਹੁੰਦੇ ਹਾਂ ਕਿ ਮੈਂ ਤੈਨੂੰ ਆਪਣਾ ਸਮਝ ਕੇ ਗੱਲ ਕੀਤੀ ਸੀ ਇਹਨੇ ਮੇਰਾ ਪੜਦਾ ਭੰਗ ਦਿੱਤਾ ਪਰ ਮੇਰਾ ਵਾਹਿਗੁਰੂ ਮੇਰਾ ਗੁਰੂ ਮੇਰੇ ਸਾਰੇ ਪੜਦੇ ਟੱਕ ਦਿੰਦਾ ਮੇਰੀਆਂ ਸਾਰੀਆਂ ਗਲਤੀਆਂ ਮੇਰੇ ਸਾਰੇ ਗੁਨਾਹ ਜਾਣਦਾ ਹੈ ਪਰ ਮੇਰਾ ਗੁਰੂ ਮੇਰੇ ਦੁੱਖ ਸੁਣ ਕੇ ਮੈਨੂੰ ਹੌਸਲਾ ਦਿੰਦਾ ਹੈ ਉਹ ਮੇਰਾ ਜਲੂਸ ਨਹੀਂ ਕੱਢਦਾ ਉਹ ਮੇਰਾ ਗੁਰੂ ਮੇਰੇ ਪੜਦੇ ਟੱਕਦਾ ਸਤਿਗੁਰ ਸਿੱਖਾ ਪੜਦਾ ਟੱਕ ਐਸਾ ਮੇਰਾ ਸਤਿਗੁਰੂ ਹੈ ਉਹ ਸਖਾ ਹੈ ਉਹ ਮਿੱਤਰ ਹੈ ਸਦਾ ਪ੍ਰੀਤਮ ਪ੍ਰਭ ਹੋਏ ਸਿਖਾਏ ਉਹ ਸਦਾ ਮੇਰਾ ਮਿੱਤਰ ਸਖਾ ਮੇਰੇ ਨਾਲ ਹਰ ਵੇਲੇ ਮੇਰੇ ਨਾਲ ਰਹਿੰਦਾ ਹਾਂਜੀ
ਸੋ ਲਾਲਾ ਜੀਵਤ ਮਰੈ
ਸਤਿਗੁਰੂ ਕਹਿੰਦੇ ਉਹੀ ਗੁਲਾਮ ਹੈ ਉਹੀ ਲਾਲਾ ਹੈ ਉਹੀ ਸੇਵਕ ਹੈ ਜਿਹੜਾ ਜਿਉਂਦਿਆਂ ਮਰ ਜਾਵੇ ਜਿਉਂਦੇ ਮਰੇ ਬਿਨਾਂ ਇਹ ਗੱਲ ਹੁੰਦੀ ਨਹੀਂ ਗੁਰੂ ਅਮਰਦਾਸ ਨੇ ਜਿਹੜੀ ਕੀਤੀ ਸਾਧ ਸੰਗਤ ਜੀ ਭਾਈ ਗੁਰਦਾਸ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੀ ਨਿਗਾਹ 'ਚ ਗੁਰਸਿੱਖ ਕੌਣ ਕੌਣ ਹੈ ਭਾਈ ਗੁਰਦਾਸ ਜੀ ਕਹਿੰਦੇ ਮੇਰੀ ਨਿਗਾਹ 'ਚ ਗੁਰਸਿੱਖ ਭਾਈ ਲਹਿਣਾ ਜੀ ਹਨ ਪਹਿਲੇ ਸਿੱਖ ਕਹਿੰਦੇ ਦੂਸਰੇ ਸਿੱਖ ਗੁਰੂ ਅਮਰਦਾਸ ਜੀ ਹਨ ਤੀਸਰੇ ਸਿੱਖ ਗੁਰੂ ਰਾਮਦਾਸ ਜੀ ਹਨ ਚੌਥੇ ਸਿੱਖ ਗੁਰੂ ਅਰਜਨ ਦੇਵ ਜੀ ਹਨ ਅਤੇ ਪੰਜਵੇਂ ਗੁਰੂ ਹਰਗੋਬਿੰਦ ਸਾਹਿਬ ਸਿੱਖ ਇਹ ਬਚਨ ਭਾਈ ਗੁਰਦਾਸ ਜੀ ਦੇ ਉਹ ਕਹਿੰਦੇ ਜਿਹਨਾਂ ਨੇ ਗੱਲ ਨੂੰ ਸਿੱਖ ਲਿਆ ਗੁਰੂ ਜੀ ਨੂੰ ਉਹ ਸਿੱਖ ਲਾ ਠੀਕ ਹੈ ਉੱਦਾਂ ਦੇ ਆਪਾਂ ਸਾਰੇ ਹੀ ਸਿੱਖ ਸਾਰੇ ਆਪਾਂ ਸਿੱਖ ਹਾਂ ਠੀਕ ਹੈ ਇਹ ਨਹੀਂ ਆਪਾਂ ਕਹਿੰਦੇ ਵੀ ਆਪਾਂ ਸਿੱਖ ਨਹੀਂ ਗੁਰੂ ਦੇ ਸਿੱਖ ਹਾਂ ਸਿੱਖ ਰਹੇ ਹਾਂ ਪਰ 100% ਸਿੱਖਣਾ 100 ਚੋਂ 100 ਨੰਬਰ ਲੈਣੇ ਔਖੇ 100 ਚੋਂ 100 ਨੰਬਰ ਜਿਹੜੇ ਨੇ ਉਹਨਾਂ ਦੇ ਆ ਗਏ ਸੋ ਲਾਲਾ ਜੀਵਤ ਮਰਿਆ ਕਹਿੰਦੇ ਉਹ ਹੈ ਲਾਲਾ ਉਹ ਗੁਲਾਮ ਉਹ ਲਾਲਾ ਜਿਉਂਦਿਆਂ ਮਰ ਗਿਆ ਭਾਵ ਧੰਨ ਗੁਰੂ ਅੰਗਦ ਦੇਵ ਜੀ ਨੇ ਆਪਣਾ ਮਨ ਮਾਰ ਕੇ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ ਮਨ ਮਾਰ ਕੇ ਸੇਵਾ ਕੀਤੀ ਮਹਾਰਾਜ ਕਹਿੰਦੇ ਉਹ ਜਿਹੜਾ ਗੁਲਾਮ ਗੁਰੂ ਘਰ ਹੈ ਉਹ ਸੋਗ ਤੇ ਹਰਖ ਦੋਵਾਂ ਨੂੰ ਬਰਾਬਰ ਜਾਣ ਖੁਸ਼ੀ ਗਮੀ ਨੂੰ ਇੱਕੋ ਜਿਹਾ ਜਾਣ ਕਿਉਂਕਿ ਸੰਸਾਰ ਦੀ ਜਿੰਨੀ ਖੁਸ਼ੀ ਹੈ ਇਹ ਵੀ ਸਦਾ ਨਹੀਂ ਰਹਿਣੀ ਜਿੰਨੇ ਪ੍ਰਕਾਰ ਦੀ ਹੈ ਅਸੀਂ ਸਾਰੇ ਸੁੱਖ ਦੇ ਪਿੱਛੇ ਭੱਜੇ ਫਿਰਦੇ ਹਾਂ ਖੁਸ਼ੀ ਦੇ ਪਿੱਛੇ ਹਰਖ ਦੇ ਪਿੱਛੇ ਵੀ ਸਾਨੂੰ ਮਿਲੇ ਖੁਸ਼ੀ ਮਿਲੇ ਸਾਨੂੰ ਖੁਸ਼ੀ ਮਿਲੇ ਸਾਨੂੰ ਖੁਸ਼ੀ ਮਿਲੇ 5 ਸਾਲ 10 ਸਾਲ 20 ਸਾਲ ਕੋਈ ਚੀਜ਼ ਰਹਿ ਜਾਏਗੀ ਖਤਮ ਹੋ ਜਾਏਗੀ ਜਿਸ ਦਿਨ ਅਸੀਂ ਜਾਵਾਂਗੇ ਸਭ ਕੁਛ ਖਤਮ ਹੋ ਜਾਏਗਾ ਇਸ ਕਰਕੇ ਦੁਨੀਆਂ ਦੀਆਂ ਖੁਸ਼ੀਆਂ ਨੂੰ ਸਦੀਵੀ ਨਾ ਸਮਝੋ ਜੇ ਦੁਨੀਆਂ ਦੀ ਖੁਸ਼ੀ ਸਦੀਵੀ ਨਹੀਂ ਤੇ ਦੁਨੀਆਂ ਦਾ ਗਮ ਵੀ ਸਰੀਰ ਹੀ ਨਹੀਂ। ਆ ਜਿਹੜਾ ਗਮ ਅਸੀਂ ਮਹਿਸੂਸ ਕਰ ਰਹੇ ਹਾਂ ਇਹ ਗਮ ਉਤਰ ਜਾਣਾ ਚਲਾ ਜਾਣਾ। ਕੋਈ ਵੀ ਚੀਜ਼ ਐਸੀ ਨਹੀਂ ਜੋ ਅਟਲ ਹੋਵੇ, ਅਵਿਨਾਸ਼ੀ ਹੋਵੇ, ਸਦੀਵੀ ਹੋਵੇ। ਹਾਂਜੀ,
ਗੁਰ ਪ੍ਰਸਾਦੀ ਸਭ ਉਦਰਾ।
ਮਹਾਰਾਜ ਕਹਿੰਦੇ ਗੁਰੂ ਕਿਰਪਾ ਦੇ ਨਾਲ ਗੁਰੂ ਦੀ ਪ੍ਰਸੰਨਤਾ ਹੋਵੇ, ਸ਼ਬਦ ਦਾ ਜਾਪ ਕਰਦੇ ਹੋਏ ਉਹ ਗੁਰੂ ਦਾ ਸਿੱਖ ਉਧਰਾ ਤਰ ਜਾਂਦਾ ਹੈ, ਭਵ ਸਾਗਰ ਤੋਂ ਪਾਰ ਨਹੀਂ ਜਾਂਦਾ। ਹਾਂਜੀ, ਵਿਸਰਾਮ ਦੇ ਕਰਕੇ ਸਹਿਬ ਜੀ ਕਥਨ ਕਰਦੇ ਹਨ।
ਕਰਨੀ ਕਾਰ ਤੂੰ ਫਰਮਾਈ।
ਮਹਾਰਾਜ ਕਹਿੰਦੇ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਨਾਮ ਜਪਣ ਦੀ ਜਿਹੜੀ ਕਾਰ ਦਿੱਤੀ ਹੈ ਉਹ ਤੁਰ ਤੋਂ ਹੀ ਫਰਮਾਈ ਹੈ। ਆਖੋ ਸ੍ਰੀ ਵਾਹਿਗੁਰੂ, ਸਾਡੇ ਕਰਮਾਂ ਚ ਨਹੀਂ ਲਿਖੀ, ਸਾਥੋਂ ਨਹੀਂ ਸਾਡੇ ਮੂੰਹ ਤੋਂ ਵਾਹਿਗੁਰੂ ਨਿਕਲਦਾ ਹੀ ਨਹੀਂ। ਇੱਕ ਵਾਰੀ ਵਾਹਿਗੁਰੂ ਕਹਿੰਦੇ ਹਾਂ, ਦੂਜੀ ਵਾਰੀ ਭੁੱਲ ਜਾਂਦੇ ਹਾਂ। ਐਸਾ ਮਾਇਆ ਦਾ ਚਪੇੜਾ ਵੱਜਦਾ ਹੈ, ਕਿੱਧਰ ਦੀ ਕਿੱਧਰ ਚੁੱਕ ਕੇ ਸੁੱਟਦਾ ਹੈ। ਜੇ ਉਹ ਕਿਰਪਾ ਕਰੇ, ਬਖਸ਼ਿਸ਼ ਕਰੇ, ਫਿਰ ਭੁੱਲਦਾ ਨਹੀਂ। ਉਹਨਾਂ ਭਗਤਾਂ ਵਾਸਤੇ ਜਿਹਨਾਂ ਨੂੰ ਗੁਰੂ ਨੇ ਆਪਣਾ ਗੁਲਾਮ ਬਣਾਇਆ, ਉਹਨਾਂ ਨੂੰ ਧੁਰ ਤੋਂ ਹੀ ਇਸ ਕੰਮ ਤੇ ਲਾਇਆ ਕਿ ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁਨੀ ਦੇ। ਹਰ ਨਾਮ ਜਪਣ ਦੀ ਸਤਿਗੁਰਾਂ ਨੇ ਕਾਰ ਜਿਹੜੀ ਹੈ ਆਪਣੇ ਸੇਵਕਾਂ ਨੂੰ ਧੁਰ ਤੋਂ ਹੀ ਦਿੱਤੀ ਹੋਈ। ਜੇ ਨਮਸਤਕ ਧੁਰ ਹਰ ਲਿਖਿਆ ਇਹਨਾਂ ਸਤਿਗੁਰ ਮਿਲਿਆ ਰਾਮ ਰਾਜ, ਜਿਹਨਾਂ ਦੇ ਮੱਥੇ ਤੇ ਧੁਰ ਤੋਂ ਲਿਖਿਆ ਸੀ ਉਹਨਾਂ ਨੂੰ ਸਤਿਗੁਰੂ ਮਿਲੇ ਹਨ, ਉਹਨਾਂ ਨੂੰ ਇਨਾਮ ਦੀਆਂ ਦਾਤਾਂ ਮਿਲੀਆਂ। ਮਹਾਰਾਜ ਕਹਿੰਦੇ ਸ਼ਬਦ ਅਭਿਆਸ ਤੋਂ ਬਿਨਾਂ, ਬ੍ਰਹਮ ਗਿਆਨ ਤੋਂ ਬਿਨਾਂ ਜਾਂ ਗੁਰੂ ਦੇ ਗਿਆਨ ਤੋਂ ਬਿਨਾਂ, ਵਾਹਿਗੁਰੂ ਵਾਹਿਗੁਰੂ ਜਪਣ ਤੋਂ ਬਿਨਾਂ ਕੋਈ ਉਸ ਦਰਗਾਹ ਵਿੱਚ ਥਾਂ ਨਹੀਂ ਪੈਂਦਾ। ਉੱਥੇ ਕਿਸੇ ਨੂੰ ਟਿਕਾਣਾ ਨਹੀਂ ਮਿਲਦਾ। ਜੇ ਕੋਈ ਕਹੇ ਵੀ ਮੈਂ ਬਹੁਤ ਪੜ੍ਹਿਆ ਲਿਖਿਆ ਹਾਂ, ਜਾਂ ਮੈਂ ਕੋਈ ਬਹੁਤ ਸੋਹਣਾ ਸੁਨੱਖਾ ਆ, ਜਾਂ ਮੈਂ ਕੋਈ ਬਹੁਤ ਪੈਸੇ ਵਾਲਾ ਹਾਂ, ਮੈਂ ਬਹੁਤ ਗਿਆਨੀ ਧਿਆਨੀ ਹਾਂ, ਉੱਥੇ ਕੋਈ ਨਾ ਗਿਆਨੀ ਦੀ ਚੱਲਣੀ ਹੈ, ਨਾ ਉੱਥੇ ਕਿਸੇ ਦੇ ਪੈਸੇ ਦੀ ਚੱਲਣੀ ਹੈ, ਨਾ ਉੱਥੇ ਕਿਸੇ ਦੀ ਸੁੰਦਰਤਾ ਦਾ ਜ਼ੋਰ ਚੱਲਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ ਜਿਹਨ ਕੀ ਲੇਖਿਆ ਪੱਟ ਪਵੈ ਚੰਗੇ ਸੇਜ ਕੇ। ਉੱਥੇ ਤਾਂ ਚੱਲਣੀ ਭਗਤੀ, ਸਿਮਰਨ ਅੰਦਰ ਵਸਿਆ, ਨਾਮ ਜਪਿਆ, ਉੱਥੇ ਨਾਮ ਨੇ ਖੇੜਾ ਚਲਾਉਣਾ, ਹੋਰ ਕਿਸੇ ਚੀਜ਼ ਨੇ ਨਹੀਂ। ਹਾਂਜੀ,
ਕਰਨੀ ਕੀਰਤ ਨਾਮ ਵਸਾਈ।
ਮਹਾਰਾਜ ਕਹਿੰਦੇ ਵਾਹਿਗੁਰੂ ਦੀ ਕੀਰਤੀ ਕਰਨੀ, ਉਹਦਾ ਜਸ ਕਰਨਾ, ਉਹਦੀ ਵਡਿਆਈ ਕਰਨੀ, ਇਹਦੇ ਨਾਲ ਕੀ ਹੁੰਦਾ? ਹੁਣ ਜਿਹੜਾ ਅਸੀਂ ਕੀਰਤਨ ਕਰਦੇ ਹਾਂ ਜਾਂ ਤੁਰਦੇ ਫਿਰਦੇ ਵੀ ਗੁਰਬਾਣੀ ਦਾ ਕੋਈ ਸ਼ਬਦ ਗਾਉਣ ਲੱਗ ਜਾਈਏ, ਵਾਹਿਗੁਰੂ ਦੀ ਵਡਿਆਈ ਕਰੀਏ, ਉਸ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਵੱਡਾ ਕਰਕੇ ਸਲਾਹੀਏ, ਸਾਧ ਸੰਗਤ ਦੀ ਜ਼ਰੂਰੀ ਨਹੀਂ ਵੀ ਕੋਈ ਪੜ੍ਹਿਆ ਲਿਖਿਆ ਹੋਵੇ ਤਾਂ ਹੀ ਕੀਰਤਨ ਕਰ ਸਕਦਾ, ਅਨਪੜ੍ਹ ਬੰਦਾ ਵੀ ਕੀਰਤਨ ਕਰ ਸਕਦਾ। ਕੀਰਤਨ ਕੀ ਹੈ? ਇਹੀ ਕੀਰਤਨ ਹੈ ਕਿ ਵਾਹਿਗੁਰੂ ਤੋਂ ਵੱਡਾ ਹੈ, ਹੇ ਪਰਮੇਸ਼ਰ ਤੂੰ ਵੱਡਾ ਹੈ, ਅਸੀਂ ਮੂਰਖ ਅਗਿਆਨੀ ਤੇਰੀ ਸ਼ਰਨ ਵਿੱਚ, ਸਾਡੀ ਬਾਂਹ ਫੜ ਲੈ, ਸਾਨੂੰ ਆਪਣਾ ਬਣਾ ਲੈ, ਸਾਡਾ ਖਿਹੜਾ ਛਡਾ ਲੈ। ਇਹ ਤੁਰਦੇ ਫਿਰਦੇ ਵੀ ਅਰਦਾਸ ਕਰੀ ਜਾਓ ਨਾ, ਇਹ ਉਹਦੀ ਕੀਰਤੀ ਹੈ, ਉਹਦਾ ਜਸ ਹੈ। ਉਸ ਵੱਡੇ ਨੂੰ ਵੱਡਾ ਕਰਕੇ ਸਲਾਹਣਾ ਹੀ ਵਡਿਆਈ ਹੈ। ਜਿਹਨਾਂ ਨੇ ਏਦਾਂ ਕਰਨਾ ਸ਼ੁਰੂ ਕਰ ਦਿੱਤਾ, ਜਾਂ ਕਹਿ ਲਓ ਵੀ ਜਿਹਨਾਂ ਨੂੰ ਇਹ ਦਾਤ ਵਾਹਿਗੁਰੂ ਨੇ ਦੇ ਦਿੱਤੀ, ਉਹਨਾਂ ਦੇ ਅੰਦਰ ਨਾਮ ਵਸਦਾ ਹੈ, ਉਹ ਫਿਰ ਵਾਰ ਵਾਰ ਵਾਹਿਗੁਰੂ 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 ਜਪੀ ਜਾਂਦੇ, ਫਿਰ ਭੁੱਲਦਾ ਨਹੀਂ। ਜੇ ਵਾਹਿਗੁਰੂ ਚਾਹੇ ਵੀ ਇਹਨੂੰ ਨਹੀਂ ਭੁੱਲਣ ਦੇਣਾ, ਫਿਰ ਭੁਲਾ ਕੌਣ ਸਕਦਾ? ਜੇ ਉਹ ਆਪ ਭੁਲਾ ਦੇਵੇ ਫਿਰ ਯਾਦ ਵੀ ਕੋਈ ਕਰਾ ਨਹੀਂ ਸਕਦਾ। ਇਸ ਕਰਕੇ ਅਰਦਾਸ ਉਹਦੇ ਚਰਨਾਂ ਵਿੱਚ ਕਿ ਸੱਚਿਆ ਪਾਤਸ਼ਾਹ ਆਪਣਾ ਸ਼ਬਦ ਗੁਰਮੰਤਰ ਭੁਲਾਉਣਾ ਦਿਆ ਕਰ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਸਾਡੀ ਰਸਨਾ ਕਰਦੀ ਰਹੇ। ਇਹ ਦਾਤ ਵੀ ਆਪ ਦਿੰਦਾ ਹੈ, ਆਪ ਜਦੋਂ ਟੁੱਟ ਕੇ ਦਿੰਦਾ ਫਿਰ ਕੋਈ ਪਤਾ ਨਹੀਂ ਲੱਗਣ ਦਿੰਦਾ, ਫਿਰ ਢਿੱਲ ਨਹੀਂ ਪਾਉਂਦਾ। ਕਈ ਵਾਰੀ ਸੁੱਤਿਆਂ ਨੂੰ ਜਗਾ ਦਿੰਦਾ ਤੇ ਕਈ ਜਾਗਦੇ ਵੀ ਨਹੀਂ ਜਪਦੇ। ਇੱਕ ਜਾਗਣ ਦੇ ਨਾਂ ਹਨ, ਇੱਕ ਨਾ ਸੁੱਤਿਆਂ ਦੇ ਉਠਾ। ਇਹੋ ਜਿਹੇ ਬੰਦੇ ਵੇਖ ਕੇ ਸਾਹ ਸੰਗਤੀ ਨੇਪਾਲੀ ਗੌਰ ਕੇ ਜਿਹਨਾਂ ਦੇ ਜਿਵੇਂ ਬਾਣੀ ਜਾਂਦਾ ਨਾ ਤੁਹਾਰੀ ਕੋਲ ਕੌਮੇ ਰਾਮ ਪਿਓ ਕਹਿੰਦੇ ਸਾਡੀ ਕੋਲ ਜੇ ਕਹਿੰਦੇ ਵਾਹਿਗੁਰੂ ਆਖਿਆ ਰਾਮ ਕਹਿੰਦੇ ਆਖਿਆ ਪਰ ਜੇ ਕਿਰਪਾ ਹੋਈ ਤੇ ਰੋਮ ਰੋਮ ਵਿੱਚੋਂ ਨਾਮ ਚੱਲਣ ਲੱਗ ਪਿਆ ਵਾਹਿਗੁਰੂ ਦੀ ਖੇਡ ਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਬੰਦੇ ਨੂੰ ਕਿੱਥੇ ਬੈਠੇ ਨੂੰ ਜਗਾ ਦੇਵੇ ਕਿਸ ਤਰ੍ਹਾਂ ਕਿਰਪਾ ਕਰ ਦੇਵੇ ਜਦੋਂ ਉਹ ਦਿੰਦਾ ਹੈ ਫਿਰ ਕੋਈ ਢਿੱਲ ਨਹੀਂ ਰਹਿਣ ਦਿੰਦਾ ਹਾਂਜੀ
ਮਨ ਮੁਖ ਭਰਮਾ ਭੁੱਲੇ ਸੰਸਾਰ
ਮਨ ਦੇ ਮਗਰ ਲੱਗੇ ਹੋਏ ਸੰਸਾਰੀ ਜੀਵ ਭਰਮ ਚ ਭੁੱਲੇ ਹੋਏ ਹਨ ਉਹ ਇਹ ਸਮਝੀ ਬੈਠਿਆ ਵੀ ਜੋ ਦਿਸਦਾ ਠੀਕ ਹੈ ਸੱਚਾ ਹੈ ਇਹੀ ਭਰਮ ਭਰਮ ਕੀ ਹੈ ਰੱਸੀ ਦਾ ਸੱਪ ਦਿਸਣਾ ਵਸਤੂ ਹੋਰ ਹੋਵੇ ਦਿਸਦੀ ਹੋਰ ਹੋਵੇ ਉਹਨੂੰ ਕਹਿੰਦੇ ਭਰਮ ਮਾਧਵ ਨੇ ਕਿਹਾ ਕਹੀ ਹੈ ਭਰਮ ਐਸਾ ਜੈਸਾ ਮਨ ਹੀ ਹੈ ਹੋਏ ਨਾ ਤੈਸਾ ਮਹਾਰਾਜ ਬਾਣੀ ਚ ਬਚਨ ਕਰਦੇ ਨੇ ਭਰਮ ਦੇ ਲੱਛਣ ਦੱਸੇ ਨੇ ਜਿੱਦਾਂ ਦਾ ਅਸੀਂ ਮੰਨੀ ਬੈਠੇ ਹਾਂ ਉੱਦਾਂ ਦਾ ਹੈ ਨਹੀਂ ਜੋ ਹੈ ਉਹ ਅਸੀਂ ਮੰਨਿਆ ਨਹੀਂ ਰੱਸੀ ਹੈ ਸੱਪ ਸਮਝੀ ਬੈਠੇ ਹਾਂ ਇਹੀ ਭਰਮ ਹੈ ਹਾਂਜੀ ਹੁਣ ਜੇ ਕੋਈ ਬੰਦਾ ਵਪਾਰ ਕਰਨ ਜਾਂਦਾ ਹੈ ਤੇ ਘਰੋਂ ਰਾਸੀ ਲੈ ਕੇ ਜਾਂਦਾ ਰਾਸੀ ਸਮਝਦੇ ਹਾਂ ਆਪਾਂ ਸਾਰੇ ਜਿਹੜੇ ਕੋਲ ਪੈਸੇ ਜੇਬ ਚਾਰ ਹੋਣਗੇ ਤਾਂ ਹੀ ਵਪਾਰ ਕਰੇਗਾ ਜਿਹਦੀ ਜੇਬ ਖਾਲੀ ਹੈ ਉਹਨੇ ਕੀ ਵਪਾਰ ਕਰਨਾ ਕੋਈ ਗੰਗਾਲ ਬੰਦਾ ਜੇਬ ਖਾਲੀ ਵਾਲਾ ਕਹਿੰਦਾ ਜੀ ਸਾਡੀਆਂ ਬੜੀਆਂ ਗੱਡੀਆਂ ਚੱਲਦੀਆਂ ਜੀ ਬੜਾ ਸਾਡਾ ਜਹਾਜ਼ ਚੱਲ ਰਿਹਾ ਬੜੇ ਵਪਾਰ ਹੈ ਜੀ ਆ ਮੈਂ ਆਰਡਰ ਕੀਤਾ ਜੀ ਇੰਨੇ ਕਰੋੜ ਰੁਪਏ ਦਾ ਮਾਲ ਆ ਰਿਹਾ ਜੀ ਤੁਸੀਂ ਕੀ ਕਹੋਗੇ ਆਪਾਂ ਹੀ ਮਾਰਦਾ ਕੂੜਾ ਵਪਾਰ ਕਰਦਾ ਗੱਲਾਂ ਬਾਤਾਂ ਦਾ ਹੀ ਹੈ ਰਾਸੀ ਹੈ ਜੀ ਕੋਲ ਵਪਾਰ ਦਾ ਕਹਿੰਦਾ ਮੈਂ ਬੜਾ ਵੱਡਾ ਵਪਾਰੀ ਹਾਂ ਉਹਨੂੰ ਕੀ ਕਹੋਗੇ ਸਮਝਦਾਰ ਬੰਦਾ ਹੈ ਮੂਰਖ ਹੈ ਪਾਗਲ ਹੈ ਸਿਧਾਈ ਹੈ ਗੱਪਾਂ ਮਾਰਦਾ ਹੋਰ ਕੀ ਹੈ ਸਤਸੰਗ ਜੀ ਰਾਸੀ ਕਿਹੜੀ ਹੁੰਦੀ ਹੈ ਵਪਾਰ ਕਿਹੜਾ ਦੇਖਿਆ ਵਪਾਰ ਹੈ ਨਾਮ ਜਪਣ ਦਾ ਵਪਾਰ ਨਾਮ ਜਪਣ ਦਾ ਰਾਸੀ ਸ਼ਰਧਾ ਦੀ ਰਾਸੀ ਜਿਹੜੀ ਹੈ ਸ਼ਰਧਾ ਦੀ ਸ਼ਰਧਾ ਦੀ ਰਾਸੀ ਹੋਵੇਗੀ ਤੇ ਨਾਮ ਜਪੇਗਾ ਤੇ ਸ਼ਰਧਾ ਹੀ ਕੋਈ ਨੀ ਗੁਰੂ ਤੇ ਗੁਰੂ ਉੱਤੇ ਸ਼ੰਕਾ ਵਿਸ਼ਵਾਸ ਹੀ ਕੋਈ ਨੀ ਕੂੜਾ ਵਪਾਰ ਆਖੋ ਸ੍ਰੀ ਵਾਹਿਗੁਰੂ ਬਿਨ ਰਾਸੀ ਕੂੜਾ ਕਰੇ ਵਪਾਰ ਸੰਸਾਰ ਦੇ ਵਿੱਚ ਭਰਮ ਚ ਪਏ ਹੋਏ ਜੀਵ ਸ਼ਰਧਾ ਦੀ ਰਾਸੀ ਤੋਂ ਬਿਨਾਂ ਕੂੜ ਦਾ ਵਪਾਰ ਕਰੀ ਜਾਂਦੇ ਹਨ ਪਰਮੇਸ਼ਵਰ ਦੀ ਭਗਤੀ ਦਾ ਵਪਾਰ ਨਹੀਂ ਕਰ ਸਕਦੇ ਹਾਂਜੀ ਮਹਾਰਾਜ ਕਹਿੰਦੇ ਬਿਨਾਂ ਰਾਸੀ ਦੇ ਕਦੀ ਕਿਸੇ ਨੂੰ ਲਾਭ ਨਹੀਂ ਮਿਲਿਆ ਜੇ ਸੌ ਖਰਚਾਂਗੇ ਤੇ ਹਜ਼ਾਰ ਕਮਾ ਲਾਂਗੇ ਜੇ ਸੌ ਹੀ ਨਾ ਖਰਚਿਆ ਤੇ ਹਜ਼ਾਰ ਕਿੱਥੋਂ ਕਮਾਉਣਾ ਜੇ ਸੌ ਖਰਚਾਂਗੇ ਵਪਾਰ ਕਰਦੇ ਲੱਖਾਂ ਪਤੀ ਵੀ ਬਣ ਕਈ ਬੰਦੇ ਇਹੋ ਜਿਹੇ ਸੌ ਰੁਪਏ ਤੋਂ ਵਪਾਰ ਕੀਤਾ ਤੇ ਅਰਬਾਂ ਖਰਬਾਂ ਦੇ ਮਾਲਕ ਬਣ ਗਏ ਰਿਲਾਇੰਸ ਵਰਗੇ ਕੰਪਨੀਆਂ ਬਣਾ ਬੈਠੇ ਸੌ ਰੁਪਏ ਤੋਂ ਕਹਿੰਦੇ ਕੰਮ ਸ਼ੁਰੂ ਕੀਤਾ ਤੇ ਅੱਜ ਪਤਾ ਹੀ ਕੋਈ ਨੀ ਕਿੰਨਾ ਕਿ ਪਰ ਜੇ ਸੌ ਵੀ ਨਾ ਹੋਵੇ ਫਿਰ ਕੀ ਕਰੇ ਮਹਾਰਾਜ ਕਹਿੰਦੇ ਫਿਰ ਕੁਛ ਨੀ ਫਿਰ ਕੁਛ ਨੀ ਬਿਨ ਰਾਸੀ ਵੱਖਰ ਇੱਕ ਦਾਣਾ ਬੀਜੋਗੇ ਤੇ ਤੁਹਾਡਾ ਬੋੜ ਬੂਟਾ ਹੋ ਜਾਏਗਾ ਤੇ ਜੇ ਇੱਕ ਵੀ ਨਾ ਹੋਇਆ ਤੇ ਫਿਰ ਕੀ ਕਰੋਗੇ ਫਿਰ ਤਾਂ ਕੁਛ ਨੀ ਹੋ ਸਕਦਾ ਇੱਕ ਬੀਜ ਤਾਂ ਪਾਉਣਾ ਪਏਗਾ ਥੋੜੀ ਜਿਹੀ ਸ਼ਰਧਾ ਤੇ ਗੁਰੂ ਤੇ ਰੱਖਣੀ ਪਏਗੀ ਨਾ ਵਿਸ਼ਵਾਸ ਤਾਂ ਕਰਨਾ ਪਏਗਾ ਜੇ ਕਹੋ ਵੀ ਨਹੀਂ ਸ਼ਰਧਾ ਗੁਰੂ ਤੇ ਰੱਖਣੀ ਨਹੀਂ ਬ੍ਰਹਮ ਗਿਆਨੀ ਅਸੀਂ ਬਣ ਜਾਈਏ ਏਦਾਂ ਨਹੀਂ ਹੋ ਸਕਦਾ ਸ਼ਰਧਾ ਕੋਈ ਨੀ ਗੁਰੂ ਸਾਹਿਬ ਤੇ ਗਿਆਨ ਸਾਡੇ ਕੋਲ ਹੋਵੇ ਬ੍ਰਹਮ ਗਿਆਨ ਤੇ ਅਸੀਂ ਬਹੁਤ ਵੱਡੇ ਨਾਮ ਵਿਆਸੀ ਤੇ ਮੁਕਤ ਹੋ ਜਾਈਏ ਅਸੀਂ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਬਿਨ ਰਾਸੀ ਵੱਖਰ ਪਹਿਲਾਂ ਨਾ ਪਾਏ ਸ਼ਰਧਾ ਤੋਂ ਬਿਨਾਂ ਨਾਮ ਦੀਆਂ ਦਾਤਾਂ ਨਹੀਂ ਮਿਲਦੀਆਂ ਹਾਂਜੀ ਮਨ ਭੁੱਲੇ ਹੋਏ ਆਪਣਾ ਜਨਮ ਗਵਾ ਰਹੇ ਨੇ ਜਿਹੜਾ ਆਪਣੇ ਸਤਿਗੁਰਾਂ ਦਾ ਸੇਵਕ ਬਣ ਕੇ ਸੇਵਾ ਕਰਦਾ ਹੈ ਉਹੀ ਸੇਵਕ ਹੁੰਦਾ ਉਹੀ ਗੁਲਾਮ ਹੁੰਦਾ ਉਹੀ ਲਾਲਾ ਹੁੰਦਾ ਹਾਂਜੀ
ਉੱਤਮ ਜਾਤੀ
ਉਹਦੀ ਜਾਤ ਵੀ ਉੱਤਮ ਹੋ ਜਾਂਦੀ ਹੈ ਉਹ ਆਪ ਵੀ ਉੱਤਮ ਹੋ ਜਾਂਦਾ ਹੈ ਜਾਤ ਨਾਲ ਉਹਦੀ ਜਾਣ ਪਛਾਣ ਜਿਹੜੀ ਸੋਭਾ ਸੰਸਾਰ ਦੇ ਵਿੱਚ ਉੱਤਮ ਹੋ ਜਾਂਦੀ ਹੈ ਉਹ ਭਾਈ ਲਾਲੋ ਤਰਖਾਣ ਹੋਵੇ ਭਾਵੇਂ ਤੇ ਭਾਵੇਂ ਉਹ ਸੱਜੂ ਚੀਵਰ ਹੋਵੇ ਤੇ ਭਾਵੇਂ ਕੋਈ ਵੀ ਹੋਵੇ, ਉਹ ਗੁਰੂ ਦੀ ਕਿਰਪਾ ਨੀਵੀਆਂ ਜਾਤਾਂ ਵਿੱਚੋਂ ਉੱਠ ਕੇ ਉੱਚਾ ਬਣ ਜਾਂਦਾ। ਨਾਮਾ ਸੀਮਾ ਕਬੀਰ ਜਲਾਹਾ ਪੂਰੇ ਗੁਰ ਤੇ ਰਤ ਪਾਏ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਉਹਦੀ ਜਾਤ ਖਤਮ ਹੋ ਜਾਂਦੀ ਹੈ, ਉਹਦੀ ਜਾਤ ਪਰਮਾਤਮਾ ਬਣ ਜਾਂਦਾ, ਉਹਦੀ ਜਾਤ ਗੁਰੂ ਬਣ ਜਾਂਦਾ ਹੈ।
ਗੁਰ ਪੌੜੀ ਉੱਚਾ ਹੋਵੇ,
ਗੁਰੂ ਦੀ ਪੌੜੀ ਤੇ ਚੜ੍ਹ ਕੇ, ਗੁਰੂ ਦੀ ਪੌੜੀ ਜਿਹੜੀ ਸ਼ਰਧਾ ਭਗਤੀ ਪਿਆਰ ਦੀ ਪੌੜੀਆਂ ਨੇ, ਚਾਹੇ ਪਤ ਪੌੜੀਆਂ ਚੜ੍ਹੀਆਂ ਹੋਵੇ ਇੱਕੀਸ, ਸਾਰਿਆਂ ਤੋਂ ਉੱਚਾ ਹੋ ਜਾਏਗਾ, ਸਾਰਿਆਂ ਤੋਂ ਉੱਚਾ ਹੋ ਜਾਏਗਾ, ਸਭ ਤੋਂ ਉੱਚਾ ਹੋ ਜਾਏਗਾ, ਸਭ ਤੋਂ ਉੱਚਾ ਹੋ ਜਾਂਦਾ ਹੈ।
ਨਾਨਕ ਨਾਮ ਵਡਾਈ ਹੋਵੇ,
ਮਹਾਰਾਜ ਜੀ ਬਚਨ ਕਰਦੇ ਆ ਧੰਨ ਗੁਰੂ ਅਮਰਦਾਸ ਜੀ ਕਿ ਭਾਈ ਉਹਨਾਂ ਗੁਰਮੁਖਾਂ ਦੀ ਵਡਿਆਈ ਨਾਮ ਨਾਲ ਹੁੰਦੀ ਹੈ, ਨਾਮ ਜਪ ਕੇ ਉਹ ਵੱਡੇ ਹੋ ਜਾਂਦੇ ਹਨ। ਜਿਹਨਾਂ ਨੂੰ ਕੋਈ ਅੱਧਾ ਮੁੱਲ ਵੀ ਨਹੀਂ ਦਿੰਦਾ, ਆੜ ਨਾਮ ਕੋਚੀ ਪਰੋ ਹੋਇਓ ਰਾਖੀਣ, ਨਾਮਦੇਵ ਦਾ ਅੱਧਾ ਵੀ ਕਹਿੰਦੇ ਕੌਡੀ ਮੁੱਲ ਨਹੀਂ ਪੈਂਦਾ ਸੀ, ਅੱਜ ਉਹ ਲੱਖਾਂ ਦਾ ਹੋ ਗਿਆ। ਰਵਿਦਾਸ ਜਿਹੜਾ ਜੁੱਤੀਆਂ ਗੰਢਦਾ ਸੀ ਅੱਜ ਲੱਖਾਂ ਦਾ ਹੋ ਗਿਆ। ਕਬੀਰ ਜਿਹੜਾ ਖੱਡੀ ਬੁਣ ਕੇ ਕੰਮ ਕਰਦਾ, ਕੱਪੜਾ ਬੁਣ ਕੇ ਗੁਜ਼ਾਰਾ ਕਰਦਾ ਸੀ, ਅੱਜ ਉਹ ਲੱਖਾਂ ਦਾ ਹੋ ਗਿਆ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਵੱਡੀ ਪਰਮੇਸ਼ਰ ਦੀ ਉੱਤਮ ਪਦਵੀ ਮਿਲ ਜਾਂਦੀ ਹੈ। ਵਡਿਆਈ ਐਸੀ ਹੁੰਦੀ ਆ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਵਾਲਾ, ਉਹਨਾਂ ਮਹਾਂਪੁਰਸ਼ਾਂ ਦੀ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ। ਸਾਡੇ ਵਰਗੇ ਬੰਦੇ ਕਰੋੜਾਂ ਦੁਨੀਆਂ ਦੇ ਰੋਜ਼ ਜੰਮਦੇ ਤੇ ਮਰਦੇ ਆ, ਅੱਜ ਮਰੇ ਤੇ ਕੱਲ ਅਗਲਾ ਦਿਨ ਹੈ। ਪੰਜਾਬੀ ਦਾ ਮੁਹਾਵਰਾ ਹੈ, ਕਹਿੰਦੇ ਅੱਜ ਮਰੇ ਤੇ ਕੱਲ ਅਗਲਾ ਦਿਨ। ਮੇਰਾ ਖਿਆਲ ਹੈ ਵੱਧ ਤੋਂ ਵੱਧ ਕੋਈ ਸਾਲ ਯਾਦ ਰੱਖ ਲੈਣਗੇ, ਸਾਲ ਵੀ ਕਦੀ ਕਦੀ ਯਾਦ ਕਰਦੇ, ਰੋਜ਼ ਨਹੀਂ ਕਰਦੇ। ਉਹ ਵੀ ਜੇ ਕੋਈ ਪੰਜਾਹ ਸੱਠ ਦੀ ਏਜ 'ਚ ਮਰਿਆ ਹੋਵੇ, ਤੇ ਜੇ ਕੋਈ ਜਾਣਾ ਅੱਸੀ ਨੱਬੇ ਵਾਲਾ ਹੋਵੇ, ਫਿਰ ਤੇ ਉਸ ਬਾਬੇ ਦਾ ਧੋ ਪਾ ਕੇ ਲੱਡੂ ਹੀ ਖਾਂਦੇ ਹੈ, ਜਲੇਬੀਆਂ ਜਲੂਬੀਆਂ ਖਾ ਕੇ, ਚਲੋ ਬਾਬਾ ਵੱਡਾ ਹੋ ਗਿਆ, ਕਿਹੜਾ ਚੁੱਕ। ਤੇ ਸਾਧ ਸੰਗਤ ਜੀ, ਜਿਹੜਾ ਪਰਮੇਸ਼ਰ ਦਾ ਪਿਆਰਾ ਹੈ ਉਹਨੂੰ ਯੁੱਗ ਬੀਤ ਜਾਂਦੇ, ਦੁਨੀਆਂ ਭੁੱਲਦੇ ਹੀ ਨਹੀਂ, ਉਹਨੂੰ ਉਹ ਸਦਾ ਹੀ ਹੁੰਦੇ। ਇਸ ਕਰਕੇ ਵਡਿਆਈ ਨਾਮ ਦੀ ਹੈ, ਆਖੋ ਸ੍ਰੀ ਵਾਹਿਗੁਰੂ ਨਾਮੇ ਕੀ ਵਡਿਆਈ ਤੇ ਕੀਮਤ ਕਹਿਣ, ਉਹਦੀ ਕੋਈ ਕੀਮਤ ਨਹੀਂ, ਉਹਦਾ ਕੋਈ ਮੁੱਲ ਨਹੀਂ, ਉਹਦੀ ਕੋਈ ਬਰਾਬਰੀ ਨਹੀਂ। ਇਹ ਵਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਕਿੰਨਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।